ਕੱਲ 38ਵੀਂ ਪੌੜੀ ਵਿੱਚ ਬਖਸ਼ਿਸ਼ ਕੀਤਾ ਸੀ, ਪਾਪ ਬੁਰਾ ਪਾਪੀ ਕੋ ਪਿਆਰਾ, ਪਾਪ ਲੱਦੇ ਪਾਪੇ ਪਾਸਾਰਾ। ਇਹ ਪਾਪੀ ਬੰਦੇ ਦੀ ਗੱਤ ਹਲੇ ਅਗਲੀ ਪੌੜੀ ਵਿੱਚ ਫਿਰ ਦੱਸ ਰਹੇ ਨੇ ਕਿ ਪਾਪੀ ਬੰਦੇ ਦੀ ਜਿਹੜੀ ਬਿਰਤੀ ਉਹ ਕੈਸੀ ਹੁੰਦੀ, ਕਿਉਂ ਪਾਪ ਕਰਦਾ, ਉਹ ਪਾਪ ਕਿਉਂ ਕਰਦਾ, ਬੰਦਾ ਹੋ ਕੇ ਐਸੇ ਕੰਮ ਕਿਉਂ ਕਰਦਾ। ਸਤਿਗੁਰੂ ਇੱਕ ਪ੍ਰਮਾਣ ਦੇ ਕੇ ਉਸ ਚੀਜ਼ ਨੂੰ ਸਮਝਾਉਂਦੇ ਹੋਏ ਕਹਿੰਦੇ ਨੇ, ਫਿਰ ਫਿਰ ਫਾਹੀ ਫਾਸਾ ਕਊਆ। ਕਹਿੰਦੇ ਕਦੇ ਤੁਸੀਂ ਕਾਂ ਨੂੰ ਦੇਖੋ, ਕਾਂ ਮੁੜ ਮੁੜ ਕੇ ਗੰਦਗੀ 'ਤੇ ਹੀ ਬੈਠਦਾ, ਉਹਨੂੰ ਕਿੰਨਾ ਉਡਾਓ ਫਿਰ ਗੰਦਗੀ 'ਤੇ ਬੈਠਦਾ। ਕਾਂ ਇੱਕ ਵਾਰੀ ਉੱਡਦਾ ਉੱਡਦਾ ਮਾਨ ਸਰੋਵਰ 'ਤੇ ਚੱਲਿਆ ਗਿਆ, ਉੱਥੇ ਇੱਕ ਹੰਸ ਨਾਲ ਦੋਸਤੀ ਕਹਿੰਦੇ ਉਹਦੀ ਹੋ ਗਈ। ਹੰਸ ਨੂੰ ਕਹਿੰਦਾ ਕਦੇ ਸਾਡੇ ਦੇਸ਼ ਵੀ ਆਇਓ। ਹੰਸ ਕਹਿੰਦਾ ਵੀ ਮਿੱਤਰ ਹੈ ਮੇਰਾ, ਵੀ ਮੇਰੇ ਦੇਸ਼ ਆਇਆ, ਮੈਂ ਵੀ ਜਾਂਦਾ, ਚਲੋ ਇਕੱਠੇ ਹੀ ਚੱਲਦੇ ਹਾਂ। ਨਾਲ ਹੀ ਉੱਡ ਪਿਆ, ਉੱਡਦੇ ਉੱਡਦੇ ਕਾਂ ਥੱਕ ਜਾਇਆ ਕਰੇ, ਫਿਰ ਉੱਡਿਆ ਕਰੇ, ਲਿਆ ਕੇ ਗੰਦਗੀ ਦੇ ਢੇਰ 'ਤੇ ਬਿਠਾ ਤਾ। ਹੰਸ ਕਹਿੰਦਾ ਬਈ ਇਹ ਤਾਂ ਬੜੀ ਗੰਦੀ ਥਾਂ, ਵੀ ਜਿੱਥੇ ਤੇਰਾ ਦੇਸ਼ ਹੈ, ਜਿੱਥੇ ਜਾ ਕੇ ਬਹਿਣਾ ਤੇਰਾ ਸਥਾਨ, ਉੱਥੇ ਲੈ ਕੇ ਚੱਲਦਾ। ਉਹ ਕਹਿੰਦਾ ਪਹੁੰਚ ਗਏ, ਕਹਿੰਦਾ ਕਿੱਥੇ, ਕਹਿੰਦਾ ਬੈਠੇ ਤਾਂ ਹਾਂ ਉੱਥੇ ਹੀ ਤਾਂ ਬੈਠੇ ਹਾਂ। ਗੰਦਗੀ ਦੇ ਢੇਰ 'ਤੇ ਲਿਆ ਕੇ ਹੰਸ ਨੂੰ ਉਠਾਤਾ, ਹੰਸ ਨੂੰ ਬਹੁਤ ਸ਼ਰਮ ਆਈ, ਕਹਿੰਦਾ ਉਹ ਕਿਹਾ ਜਿਹਾ ਮਿੱਤਰ ਬਣਾ ਲਿਆ ਗੰਦਾ। ਉਹ ਵਾਪਸ ਉੱਡ ਗਿਆ ਮਾਨ ਸਰੋਵਰ 'ਤੇ, ਪਛਤਾਵੇ ਬੜਾ ਵੀ ਕਾਂ ਨੂੰ ਕਾਹਨੂੰ ਮਿੱਤਰ ਬਣਾਉਣਾ ਸੀ। ਮਹਾਰਾਜ ਕਹਿੰਦੇ ਇਹ ਕਾਂ ਬਾਹਰੋਂ ਕਾਲਾ, ਅੰਦਰੋਂ ਵੀ ਕਾਲਾ, ਚਲਾਕ ਬਹੁਤ ਜ਼ਿਆਦਾ ਹੈ, ਖਾਂਦਾ ਵੀ ਗੰਦਗੀ ਹੈ, ਇਹਦਾ ਕੋਈ ਪੱਖ ਚੰਗਾ ਹੀ ਨਹੀਂ ਹੈ। ਇਸੇ ਪ੍ਰਕਾਰ ਇੱਥੇ ਪਾਪੀ ਦੀ ਦਸ਼ਾ ਨੂੰ ਕਥਨ ਕਰਦਿਆਂ ਹੋਇਆਂ ਕਹਿੰਦੇ ਨੇ ਕਾਂ ਵਾਲੀ ਬਿਰਤੀ ਵਾਲੇ ਜਿਹੜੇ ਮਨੁੱਖ ਨੇ, ਜਿਨ੍ਹਾਂ ਦੀ ਬਿਰਤੀ ਕਾਂ ਵਰਗੀ ਹੈ, ਬਾਹਰੋਂ ਵੀ ਕਾਂ ਨੇ ਅੰਦਰੋਂ ਵੀ ਕਾਂ ਨੇ, ਕਾਂ ਕਾਂ ਕਰਦੇ ਨੇ, ਤੀਰਥ ਭਵਿਆ ਤੇਤੋ ਲਵਿਆ, ਕਾਂ ਵਾਂਗੂ ਉਹਨਾਂ ਰੌਲਾ ਪਾਉਂਦਾ ਜਿਹਨਾਂ ਤੀਰਥਾਂ 'ਤੇ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਜਿਹੜੀ ਕਾਂ ਵਾਲੀ ਬਿਰਤੀ ਵਾਲੇ ਬੰਦੇ ਨੇ, ਫਿਰ ਫਿਰ ਫਾਹੀ ਫਸੈ ਕਊਆ, ਜਿਵੇਂ ਕਾਂ ਵਾਰ ਵਾਰ ਫਸਦਾ ਫਾਹੀ ਦੇ ਵਿੱਚ ਜਾ ਕੇ, ਇਹ ਗੰਦਗੀ ਦੇ ਵਿੱਚ ਜਾ ਕੇ, ਇਸੇ ਤਰ੍ਹਾਂ ਇਹ ਪਾਪੀ ਬੰਦਾ ਵੀ ਵਾਰ ਵਾਰ ਜਾ ਕੇ ਕਾਂ ਦੀ ਤਰ੍ਹਾਂ ਕਾਂ ਵਾਲੀ ਬਿਰਤੀ ਕਰਕੇ ਗੰਦਗੀ ਵਿੱਚ ਫਸਦਾ ਹੈ, ਫਾਹੀ ਪੈ ਜਾਂਦੀ ਹੈ ਇਹਨੂੰ ਸਵਾਦਾਂ ਕਰਕੇ ਵਿਸ਼ਿਆਂ ਕਰਕੇ। ਫਿਰ ਪਛਤਾਨਾ ਅਬ ਕਿਆ ਹੋਊਆ, ਅਬ ਕਿਆ ਹੋਊਆ, ਹੁਣ ਕੀ ਹੋ ਗਿਆ, ਹੁਣ ਕੁਛ ਨਹੀਂ ਹੋ ਸਕਦਾ। ਜਦੋਂ ਇਹ ਫਸ ਜਾਂਦਾ ਨਾ ਜੀਵ, ਪਛਤਾਉਂਦਾ ਹੈ, ਪਛਤਾਉਂਦਾ ਇਸ ਕਰਕੇ ਆ ਕਿ ਦਿਨੋਂ ਦਿਨ ਆਪਾਂ ਇੱਕ ਬਿਰਤੀ ਹੈ ਆਪਣੀ ਕਿ ਪੰਕ ਜੋ ਮੋਹ ਪੱਗ ਨਹੀਂ ਚੱਲ ਹੈ, ਜਿਵੇਂ ਦਲਦਲ ਦੇ ਵਿੱਚ ਪੈਰ ਮਾੜਾ ਜਿਹਾ ਰੱਖ ਦਿਓ ਫਿਰ ਬਾਹਰ ਨਹੀਂ ਆ ਸਕਦਾ, ਹੋਰ ਗੋਡਿਆਂ ਤੱਕ, ਫਿਰ ਲੱਕ ਤੱਕ, ਫਿਰ ਡੁੱਬਦਾ ਡੁੱਬਦਾ ਦਲਦਲ ਦੇ ਵਿੱਚ ਬੰਦਾ ਡੁੱਬ ਵੀ ਜਾਂਦਾ। ਮਹਾਰਾਜ ਜੀ ਕਹਿੰਦੇ ਨੇ ਇਹ ਬੰਦਾ ਜਿਹੜਾ ਹੈ ਇਹ ਸ਼ੁਰੂ ਦੇ ਵਿੱਚ ਤਾਂ ਕਹਿੰਦਾ ਚਲੋ ਕੋਈ ਗੱਲ ਨਹੀਂ, ਪਰ ਹੌਲੀ 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 ਧੰਦਿਆਂ ਦੇ ਵਿੱਚ ਐਸਾ ਖੱਚਤ ਹੁੰਦਾ ਹੈ। ਮਹਾਰਾਜ ਕਹਿੰਦੇ ਨੇ ਧੰਦਿਆਂ ਦੇ ਵਿੱਚ ਖੱਚਤ ਹੋ ਕੇ ਖਪਤ ਹੋ ਕੇ ਹੀ ਮਰ ਜਾਂਦਾ, ਫਸ ਜਾਂਦਾ ਉਹਨਾਂ ਦੇ ਵਿੱਚ, ਅਤੇ ਫਿਰ ਪਛਤਾਉਂਦਾ ਹੈ। ਜਾਂ ਕੁਆਰੀ ਤਾਂ ਜਾਓ, ਵਿਵਾਹੀ ਤਾਂ ਮਾਮਲੇ, ਫਰੀਦਾ ਇਹੋ ਪੱਛੋ ਤਾਓ, ਵੱਤ ਕੁਆਰੀ ਨਾ ਥੀ ਹੈ। ਫਿਰ ਪਛਤਾਨਾ ਅਬ ਕਿਆ ਹੋਊਗਾ, ਫਾਥਾ ਚੋਗ ਚੁਗੈ ਨਹੀਂ ਬੁੱਝੈ, ਫਸਿਆ ਹੋਇਆ ਵੀ ਨਹੀਂ ਚੋਗਾ ਚੁਗਣੋਂ ਹਟਦਾ ਹੈ, ਫਿਰ ਵੀ ਉਹੀ ਚੋਗਾ ਚੁਗਦਾ ਹੈ। ਇਹ ਮਨੁੱਖ ਕਾਂ ਵਰਗੀ ਬਿਰਤੀ ਵਾਲਾ ਮਨੁੱਖ, ਫਸਿਆ ਫਸਾਇਆ ਵੀ ਕਾਂ ਜਿਵੇਂ ਖਾਂਦਾ ਰਹਿੰਦਾ ਗੰਦਗੀ, ਇਸੇ ਤਰ੍ਹਾਂ ਮਨੁੱਖ ਵੀ ਇਹਨਾਂ ਵਿਸ਼ਿਆਂ ਵਿੱਚ, ਇਹਨਾਂ ਨਸ਼ਿਆਂ ਵਿੱਚ, ਇਹਨਾਂ ਸੰਸਾਰ ਦੇ ਜੰਜਾਲਾਂ ਵਿੱਚ ਫਸ ਕੇ ਵੀ ਗੰਦਗੀ ਨੂੰ ਖਾਈ ਜਾਂਦਾ। ਫਸਿਆ ਵੀ ਹੋਇਆ, ਸਮਝ ਵੀ ਹੈ ਇਸ ਗੱਲ ਦੀ ਕਿ ਇਹ ਗੰਦੀ ਚੀਜ਼ ਹੈ, ਗਲਤ ਚੀਜ਼ ਹੈ, ਇਹ ਠੀਕ ਨਹੀਂ ਹੈ, ਗਿਆਨ ਵੀ ਹੈ, ਪਰ ਫਿਰ ਵੀ ਖਾਂਦਾ। ਆਹ ਸਤਿਗੁਰੂ ਮਹਾਰਾਜ ਸਮਝਾਉਂਦਿਆਂ ਹੋਇਆ ਕਹਿੰਦੇ ਨੇ ਇਹਨੂੰ, ਮਹਾਰਾਜ ਜੀ ਫਿਰ ਸੋਝੀ ਕਿਵੇਂ ਪਵੇ ਇਸ ਗੱਲ ਦੀ, ਗਿਆਨ ਨਹੀਂ ਹੋ ਸਕਦਾ, मनुख नूं कां वर्गी बिरती जी दी। सतगुरु नानक देव जी महाराज फरमाउंदे ने, सतगुर मिलै तां आखी सूझै। हां जे इहनूं सतगुरु मिल जाण, इहदियां अखां दे विच ज्ञान दा सुरमा पा देण, तां अखां दे नाल इहनूं सुझ पैंदा, देख के पता लगदा। दिखा दईए इस नूं कि इहदे विच किन्नी गंदगी है, जिहड़े कम तूं कर रहा, इहनां कम्मां दे विच कोई लाभ नहीं है। सतगुरु जी ज्ञान दा अंजन दे देण। श्लोक, ज्ञान अंजन गुरदिया, अज्ञान अंधेर विनाश, हर कृपा ते संत भेटिया, नानक मन प्रगास। जे ज्ञान दा सुरमा सतगुरु दी अखां च पा देण, तां भावें इहनूं ज्ञान हो जावे। क्यों ज्ञान दा सुरमा, हुण जिवें भाई दान सिंह नूं दसवें पातशाह ने अबलूवाल पिंड कहा, अबलूवाल मुक्तसर साहब तो जिहड़ी सड़क बठिंडे नूं जांदी उहदे राह ते पैंदा। महाराज कहिंदे, भाई दान सिंह ऊं तां ठीक है, तू गुरु घर नूं मानदा, अमृत क्यों नहीं छकदा, अपने केस रख भाई, माड़ियां चीजां खाई पी जांदा छड, अमृत छक गुरु वाला बन। कहिंदा महाराज, ये जगत झूठ जे मैं छड़ दिया तंबाकू, मेरा पेट फुल जांदा। सतगुरु महाराज कहिंदे, ये साडी जिम्मेवारी है, पेट नहीं तेरा फुलण देंगे, ठीक रहेगा, हुण केस रख लै। कहिंदा महाराज, इन्हां केसां दा की फायदा। महाराज कहिंदे, जे सिख किसी गलती करके नरकां विच जा भी पैंदा है, कड़ाहियां च उबड़न लगता है, माड़े थां फस गया, असीं केसां तों पछाण के खिंच लैंदे हां, कड्ढ ही नरक ते तू। महाराज नूं मखौल दे वजों कहिंदा, महाराज केसां तों पछाणना, मेरी दाढ़ी एड्डी वड्डी है, दाढ़ियों पछाण के खिंच लिओ। महाराज कहिंदे, जद तक तैनूं अखां नाल दिखाउंदे नहीं ना, तैनू यकीन नहीं होना। सतगुर मिले तां आखी सूझै, तां अखां नाल देख के बंदे नूं भरोसा आउंदा है। उस वक्त महाराज ने इहदे सिर दे उत्ते तीर रख दिता। जदों तीर रखिया, अखां बंद करवा के नरकां दा सीन दिखाता सारा। भाई मनी सिंह जी ने लिखिया इस तरह, बिन केसां सिर कुटियां चिंगाड़े कौन छड़ाए। जिन्हां ने केस कटाए ने उन्हां नूं इन्नियां जुत्तियां सिर च पैंदियां रब वल्लों, क्यों क्यों कटाए? दित्ते सी वाहिगुरु ने साबत सूरत रब बनाई, बेईमान ने भन गवाई। इस करके उत्थे इस गल दी कुट पैंदी, क्यों किहदी इजाजत लई सी कट्टण नूं? जद अकाल पुरख ने दित्ते सी, तूं किवें कट सकदा इन्हां नूं, इजाजत नहीं है। कहना जी अपने मन मर्जी ना कट्टे ने, फिर खा मार। जदों ये सारा महाराज ने दिखा दिता उपरला नजारा, अखां खुल गईयां, कंब गया महाराज। कहने, क्यों देख लिया हुण, तसली हो गई? बस वो चंचलताइयां, वो सारियां चलाकियां कौए वालियां बंद हो गईयां। महाराज मैं तो डरी गया देख के, इन्ना भयानक सीन दिखाया तुसीं तां मैनूं, इन्ना मेरा तो मन कंबदा महाराज देख के। उत्थे सतगुरु कहिंदे, ताइयों तां कहिंदे आ अमर छक लै, केस रख लै, गुरु वाला बन जा, साडे वाले पासे आ जा, नहीं तां कोई छडाउंदा नहीं। उत्थे फिर छडाउण वाला कोई भी नहीं हुंदा, जे सतगुरु दा बन जाएगा, सतगुरु राखे हो जांदे ने। ज्यों मछली फाथी जम जाल, जिवें जमां दे जाल विच मच्छी फस जांदी है, मच्छी पकड़न वाले जाल ला दिंदे ने, हुण ओह निकल नहीं सकदी, किसे भी तरीके नाल मच्छी उत्थों निकल नहीं सकदी। ओह एक वक्री गल है, कई हजारां केसां विचों ऐसे केस कोई मच्छी निकल जाए, वापस डिग पवे, जां कोई महात्मा ही तुरिया जांदा आ जावे, कह देवे भाई मच्छियां किन्ने दीआं, कहिंदा 5000 दीआं, सारियां मच्छियां मेरियां आ ड्रम जे च पा के रखियां होईयां सी। कहिंदे मच्छियां खरीद लियां महात्मा ने, अपनी गड्डी च रखा लियां, वड्डी सारी गड्डी सी उहनां कोले, लिजा के सारियां मच्छियां भाखड़ा विच पा दित्तियां, जाओ भाई मौज करो। चेले कहिंदे, जी ये की कीता? कहिंदे, भाई ये भी बड़ा वड्डा पुन्न है, इन्हां जीवां नूं इन्हां ने तां वढ के खा जाणा सी, ਜਾਂ ਫਿਰ ਕਦੇ ਐਂ ਕੋਈ ਮਹਾਤਮਾ ਮਿਲ ਜਾਵੇ। ਮਹਾਰਾਜ ਕਹਿੰਦੇ ਇਹ ਜੀਵ ਰੂਪੀ ਮੱਛੀ ਜਾਲ ਵਿੱਚ ਫਸੀ ਹੋਈ ਜਮਾਂ ਦੀ ਫਾਹੀ ਵਿੱਚ, ਜਮਾਂ ਨੇ ਤਾਂ ਪਹਿਲਾਂ ਹੀ ਜਾਲ ਲਾਇਆ ਹੀ ਹੋਇਆ, ਇਸ ਵਕਤ ਵੀ ਜਮਾਂ ਦੇ ਜਾਲ ਵਿੱਚ ਹੀ ਹੈ ਹਰ ਮਨੁੱਖ। ਹੁਣ ਮਨੁੱਖ ਛੁੱਟਣਾ ਚਾਹੁੰਦਾ ਇਹ ਜੰਜਾਲਾਂ ਵਿੱਚੋਂ, ਇਹਨਾਂ ਧੰਦਿਆਂ ਵਿੱਚੋਂ, ਇਹ ਮਾਇਆ ਵਿੱਚੋਂ ਮੈਂ ਨਿਕਲ ਜਾਵਾਂ। ਜਿਉਂ ਜਿਉਂ ਚੱਲੇ ਚੁਭੇ ਦੁੱਖ ਪਾਪ ਹੈ, ਜਿਉਂ ਜਿਉਂ ਗਾਹਾਂ ਤੁਰਦਾ ਦਲ ਦਲ ਵਿੱਚ ਹੋਰ ਪੈਰ ਫਸਦਾ ਇਹਦਾ। ਜਮਕਾਲ ਸਹ ਹੈ ਸਿਰ ਡੰਡਾ ਹੈ, ਹੋਰ ਡੰਡੇ ਪੈਂਦੇ ਨੇ। ਵਿਣ ਗੁਰ ਦਾਤੇ ਮੁਕਤ ਨਾ ਭਾਲ, ਗੁਰੂ ਦਾਤੇ ਤੋਂ ਬਿਨਾਂ ਮੁਕਤੀ ਨਾ ਭਾਲ ਇਹਨਾਂ ਬੰਧਨਾਂ ਤੋਂ। ਇਹ ਮਾਇਆਵੀ ਬੰਧਨ, ਇਹ ਜੰਜਾਲ, ਇਹ ਘਰ ਦੇ ਕੰਮ ਕਾਰ, ਇਹ ਜਿੰਨਾ ਜੰਜਾਲ ਆਪਾਂ ਨੂੰ, ਜਿੰਨਾ ਕਰਕੇ ਆਪਾਂ ਨੂੰ ਟੈਨਸ਼ਨ ਹੈ, ਬਲੱਡ ਪ੍ਰੈਸ਼ਰ ਹੁੰਦਾ, ਜਿੰਨਾ ਕਰਕੇ ਲੋਹ ਹੁੰਦਾ, ਹਾਈ ਹੁੰਦਾ, ਸ਼ੂਗਰ ਲੱਗਦੀ ਹੈ, ਜਿਹਨਾਂ ਸਾਰੀਆਂ ਮੁਸ਼ਕਲਾਂ ਕਰਕੇ ਬੰਦੇ ਨੂੰ ਅਨੇਕਾਂ ਬਿਮਾਰੀਆਂ ਲੱਗਦੀਆਂ ਨੇ, ਇਹ ਬੰਧਨਾਂ ਕਰਕੇ ਹੀ ਤਾਂ ਹੈ, ਹੋਰ ਕੀ ਚੀਜ਼ ਹੈ। ਇਹਨਾਂ ਬੰਧਨਾਂ ਤੋਂ ਤਾਂ ਛੁੱਟਣ ਵਾਸਤੇ ਕਹਿੰਦੇ ਨੇ ਬੰਦੇ ਨੂੰ, ਆਪ ਨੂੰ ਸੋਝ ਹੀ ਨਹੀਂ ਪੈਦਾ ਹੁੰਦੀ ਅੰਦਰ ਵੀ ਮੈਂ ਇਹਨਾਂ ਬੰਧਨਾਂ ਤੋਂ ਛੁੱਟ ਜਾਵਾਂ। ਜੇ ਕਹੀਏ ਵੀ ਇਹਨਾਂ ਬੰਧਨਾਂ ਤੋਂ ਭਾਈ ਛੁੱਟ ਜਾਓ, ਲਓ ਜੇ ਅਸੀਂ ਨਾ ਕੰਮ ਕਰਾਂਗੇ ਫਿਰ ਬੱਚੇ ਕੌਣ ਪਾਲੇਗਾ, ਇਉਂ ਜੰਜਾਲ ਵਿੱਚ ਫਸਿਆ ਹੋਇਆ ਹੈ। ਮਹਾਰਾਜ ਕਹਿੰਦੇ ਨੇ ਹੁਣ ਛੁਡਾਉਣ ਦਾ ਕੋਈ ਰਸਤਾ ਹੈ ਨਹੀਂ ਸਤਿਗੁਰੂ ਤੋਂ ਬਿਨਾਂ, ਜੇ ਨਹੀਂ ਛੁੱਟਦਾ ਤਾਂ ਫਿਰ ਆਵੇ, ਫਿਰ ਜਾਏ, ਫਿਰ ਆਉਂਦਾ ਜੰਮ ਕੇ, ਫਿਰ ਜਾਂਦਾ ਮਰ ਕੇ, ਬਾਰ ਬਾਰ ਆਉਂਦਾ ਜਾਂਦਾ ਗੇੜੇ ਲੱਗਦੇ ਰਹਿੰਦੇ ਨੇ। ਇੱਕ ਰੰਗ ਰਚੈ ਰਹਿ ਲਿਵ ਲਾਏ, ਛੁਟਕਾਰਾ ਤਾਂ ਇਉਂ ਹੀ ਹੋਣਾ ਕਿ ਇੱਕ ਅਕਾਲ ਪੁਰਖ ਦੇ ਰੰਗ ਪ੍ਰੇਮ ਵਿੱਚ ਰਚ ਮਿਚ ਜਾਵੇ, ਵਾਹਿਗੁਰੂ ਵਿੱਚ ਲਿਵ ਬਿਰਤੀ ਲਾ ਕੇ ਆਖੇ ਰੱਬਾ ਮੇਰੇ ਕੰਮ ਤਾਂ ਤੂੰ ਹੀ ਕਰ, ਥਿਰ ਕਰ ਬੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਕੰਮ ਤਾਂ ਸਤਿਗੁਰੂ ਨੇ ਕਰਨੇ ਨੇ ਸਾਰੇ, ਪਰ ਇੰਨੀ ਹੁਣ ਕਿੱਥੇ ਸੋਝੀ ਦੇਵੇ, ਫੜ ਫੜ ਕੇ ਤਾਂ ਬਿਠਾ ਨਹੀਂ ਸਕਦੇ ਕਿਸੇ ਨੂੰ, ਕੰਮ ਤਾਂ ਮਹਾਰਾਜ ਨੇ ਕਰਨੇ ਨੇ ਸਾਰੇ ਕੰਮ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਜਿੰਨਾ ਗੁਰਾਂ ਦੇ ਕੋਲ ਰਹਿੰਦੇ ਆ, ਸਮਾਂ ਲਾਉਂਦੇ ਆ, ਉਹਨਾਂ ਕੰਮ ਸਮਰ ਜਾਂਦਾ ਹੈ। ਇਹ ਵੀ ਇੱਕ ਭਗਤੀ ਹੈ, ਤਪੱਸਿਆ ਹੈ ਜੀਵ ਦੀ ਕਿ ਗੁਰਾਂ ਦੇ ਕੋਲ ਆ ਕੇ ਬੈਠਣਾ, ਆਪਣਾ ਸਮਾਂ ਗੁਰਾਂ ਦੇ ਕੋਲ ਲਾਉਣਾ, ਇਹਦੇ ਨਾਲ ਹੀ ਸਤਿਗੁਰੂ ਸੱਚੇ ਪਾਤਸ਼ਾਹ ਪ੍ਰਸੰਨ ਹੁੰਦੇ ਨੇ। ਇਹ ਵੀ ਛੁੱਟੈ ਫਿਰ ਫਾਸ ਨਾ ਪਾਏ, ਇਉਂ ਛੁੱਟ ਜਾਂਦਾ ਜੀਵ ਜੰਜਾਲਾਂ ਤੋਂ, ਫਿਰ ਫਾਹੀ ਵਿੱਚ ਨਹੀਂ ਪੈਂਦਾ, ਇਉਂ ਪਾਪਾਂ ਵਿੱਚੋਂ ਨਿਕਲ ਜਾਂਦਾ ਜੇ ਗੁਰਾਂ ਦਾ ਆਸਰਾ ਲੈ ਲਵੇ ਜੀਵ, ਜੇ ਭਰੋਸਾ ਕਰ ਲਵੇ ਇਸ ਗੱਲ ਦੇ ਉੱਤੇ। ਹੁਣ ਸਤਿਗੁਰੂ ਮਹਾਰਾਜ ਕਹਿੰਦੇ ਇਹ ਜਿਹੜੀ ਜੀਵ ਆਤਮਾ ਹੈ, ਇੱਕ ਸਰੀਰ ਹੈ, ਦੋ ਜਾਣੇ ਆ, ਇੱਕ ਤਾਂ ਸਾਡੀ ਦੇਹੀ ਹੈ, ਇੱਕ ਆਤਮਾ ਹੈ, ਇਹ ਦੋਨੇ ਭੈਣ ਭਰਾ ਨੇ। ਹੁਣ ਜਦੋਂ ਇਹ ਕਾਇਆ ਸਾਡਾ ਸਰੀਰ ਜਿਹੜਾ ਹੈ ਇਹ ਭੈਣ ਹੈ ਕਾਇਆ, ਅਤੇ ਇਹ ਜਿਹੜਾ ਇਹਦੇ ਅੰਦਰ ਆਤਮਾ ਹੈ ਇਹ ਵੀਰਾ ਹੈ। ਹੁਣ ਜਦ ਵੀਰ ਛੱਡ ਕੇ ਜਾਂਦਾ ਭੈਣ ਨੂੰ ਤਾਂ ਦੇਹੀ ਰੋਂਦੀ ਹੈ ਵੀ ਮੈਨੂੰ ਛੱਡ ਕੇ ਨਾ ਜਾ, ਤੇਰੇ ਨਾਲ ਬੜੀਆਂ ਮੌਜਾਂ ਸੀ, ਮੈਨੂੰ ਖਾਣ ਪੀਣ ਨੂੰ ਮਿਲਦਾ ਸੀ, ਸਤਿਕਾਰ ਹੁੰਦਾ ਸੀ, ਕੱਪੜੇ ਨਵੇਂ ਮਿਲਦੇ ਸੀ, ਲੋਕੀ ਪੈਰੀਂ ਹੱਥ ਲਾਉਂਦੇ ਸੀ, ਮੇਰਾ ਤਾਂ ਬੜਾ ਟੌਰ ਸੀ ਤੇਰੇ ਨਾਲ ਵੀਰਾ, ਤੂੰ ਤਾਂ ਛੱਡ ਕੇ ਚੱਲੇ। ਉਹ ਕਹਿੰਦੇ ਭਾਈ ਹੁਕਮ ਆ ਗਿਆ ਡਾਢੇ ਦਾ, ਮੈਨੂੰ ਜਾਣਾ ਪੈਣਾ। ਜਦੋਂ ਚੱਲਿਆ ਗਿਆ ਵੀਰਾ ਛੱਡ ਕੇ, ਆਤਮਾ ਦੇਹੀ ਸਵਾਹ ਬਣ ਗਈ, ਸੰਸਕਾਰ ਹੀ ਹੋ ਗਿਆ ਇਹਦਾ, ਕਿਉਂਕਿ ਇਸ ਦੇਹੀ ਭੈਣ ਦਾ ਸਤਿਕਾਰ ਇਹ ਆਤਮਾ ਵੀਰੇ ਨਾਲ ਹੀ ਹੈ। ਬਸ ਉਸ ਪ੍ਰਸੰਗ ਨੂੰ ਸੁਣਾਉਂਦੇ ਨੇ, ਵੀਰਾ ਵੀਰਾ ਕਰ ਰਹੀ ਵੀਰ ਭਏ ਬੈਰਾਏ। ਇਹ ਜਿਹੜੀ ਕਾਇਆ ਹੈ ਜਦੋਂ ਇਹਨੂੰ ਆਤਮਾ ਛੱਡ ਕੇ ਜਾਂਦੀ ਹੈ, ਵੇ ਵੀਰਾ ਕਰਦੀ ਵੀ ਚੱਲਿਆ ਤੂੰ ਛੱਡ ਕੇ ਮੈਨੂੰ, ਤੇਰੇ ਕਰਕੇ ਤਾਂ ਮੇਰਾ ਸਤਿਕਾਰ ਸੀ ਭਾਈ, ਪਰ ਵੀਰ ਭਏ ਬੈਰਾਏ, ਵੀਰ ਤਾਂ ਬਗਾਨਾ ਹੋ ਗਿਆ, ਵੀਰ ਨਹੀਂ ਹੋ ਰਿਹਾ ਤੇਰੇ ਅੰਦਰ। ਬੜੇ ਟੀਕੇ ਲਾਏ ਡਾਕਟਰਾਂ ਨੇ, ਦਿਲ ਵਿੱਚ ਟੀਕਾ ਲਾਇਆ, ਮੁੱਕੀਆਂ ਮੱਕੀਆਂ ਜਿਹੀਆਂ ਮਾਰ ਕੇ ਦੇਖਿਆ ਵੀਰਾ ਤਾਂ ਗਿਆ। ਦੇਹੀ ਰੋਂਦੀ ਹੈ ਕਿ ਮੇਰਾ ਵੀਰਾ ਛੱਡ ਗਿਆ, ਵੀਰੇ ਕਰਕੇ ਤਾਂ ਮੈਨੂੰ ਸਵਾਦ ਆਉਂਦਾ ਸੀ ਚਾਹ ਦਾ, ਬਰਫੀ ਖਾਂਦਾ ਸੀ, ਹੁਣ ਮੂੰਹ ਨੂੰ ਬਰਫੀ ਲਾ ਦਿੱਤੀ ਤਾਂ ਹੁਣ ਕੋਈ ਸਵਾਦ ਹੀ ਨਹੀਂ, ਮੁਰਦਾ ਜੋ ਹੋ ਗਿਆ। ਵੀਰ ਚੱਲੇ ਘਰ ਆਪਣੇ, ਵੀਰ ਤਾਂ ਆਪਣੇ ਘਰ ਚੱਲਿਆ, ਜਾਂ ਤਾਂ ਸੱਚਖੰਡ ਚੱਲਿਆ ਜਾਊ ਜਾਂ ਵੀਰਾ ਅਗਲੀ ਜੂਨੀ ਚੱਲਿਆ ਜਾਊਗਾ। ਇਹ ਭੈਣ ਕਿੱਧਰ ਜਾਊਗੀ? ਦੇਹੀ ਬਹਿਣ ਬਿਰਹ ਜਲ ਜਾਏ। ਇਹ ਦੇਹੀ ਰੂਪੀ ਭੈਣ ਤਾਂ ਕਹਿੰਦੇ ਵਿਛੋੜੇ ਵਿੱਚ ਸੜ ਜਾਂਦੀ ਵਿਚਾਰੀ, ਜਿਉਂ ਹੀ ਵੀਰਾ ਨਿਕਲਿਆ ਇਹਦੇ ਵਿੱਚੋਂ ਸਿਆਹ ਹੋਆ ਸੇਤ, ਉਹ ਜਿਹੜਾ ਸੋਹਣਾ ਰੰਗ ਸੀ ਲਾਲੀਆਂ ਵਾਲਾ, ਚਿੱਟਾ ਰੰਗ ਸੀ ਕਾਲਾ ਸ਼ਾਹ ਹੋ ਗਿਆ, ਚੁੱਕ ਲਓ ਹੋ ਗਈ ਬਈ, ਲੈ ਚਲੋ ਚੁੱਕ ਕੇ ਬਈ, ਇਹ ਹੁਣ ਕਾਲਾ ਹੋ ਰਿਹਾ, ਰੰਗ ਬਦਲ ਗਿਆ ਇਹਦਾ। ਦੇਹੀ ਦੀ ਕਦਰ ਨਾ ਰਹੀ, ਆਤਮਾ ਕਰਕੇ ਦੇਹੀ ਦੀ ਕਦਰ ਹੈ ਆਪਣੀ। ਜਦੋਂ ਤੱਕ ਮਹਾਰਾਜ ਕਹਿੰਦੇ ਤੇਰੇ ਅੰਦਰ ਆਤਮਾ ਹੈ, ਉਦੋਂ ਤੱਕ ਤੂੰ ਸ਼ਾਹੂਕਾਰ ਹੈ, ਬਾਦਸ਼ਾਹ ਹੈ, ਉਦੋਂ ਤੱਕ ਸਭ ਕੁਛ ਹੈ, ਉਦੋਂ ਤੱਕ ਤੂੰ, ਉਦੋਂ ਤੱਕ ਮੰਨ ਲਾ ਕੇ ਵੀ ਸਾਰਾ ਕੁਛ ਹੀ ਹੈ ਤੂੰ, ਜੋ ਮਰਜ਼ੀ ਕਹਿ ਲਓ। ਜਦੋਂ ਆਤਮਾ ਨਿਕਲ ਗਈ ਉਦੋਂ ਇਕੱਲੀ ਦੇਹੀ ਹੀ ਰਹਿ ਜਾਂਦੀ ਹੈ, ਫਿਰ ਇਹਦਾ ਕੋਈ ਕਦਰ ਨਹੀਂ ਹੈ। ਦੂਸਰੇ ਪ੍ਰਮਾਣ ਵਿੱਚ ਕਹਿੰਦੇ ਨੇ ਬਾਬਲ ਕਾ ਘਰ ਬੇਟੜੀ, ਬਾਬਲ ਅਕਾਲ ਪੁਰਖ ਦੇ ਘਰ ਵਿੱਚ ਬੇਟੜੀ ਇਹ ਬੇਟੀ ਹੈ ਉਹਦੀ, ਦੇਹੀ ਬਾਲੀ ਇਹ ਬਾਲੜੀ ਹੈ ਤੇ ਬਲ ਹੈ ਨੇਹ, ਬਲ ਹੈ ਕੌਣ ਹੈ ਇਹਦੇ ਚ ਆਤਮਾ, ਉਹਦੇ ਨਾਲ ਇਹਦਾ ਪਿਆਰ ਹੈ। ਇਹ ਇਸ ਤਰ੍ਹਾਂ ਹੀ ਮੋਹ ਕਰਕੇ ਹੀ ਫਸੇ ਰਹਿੰਦੇ ਨੇ, ਆਤਮਾ ਅਤੇ ਸਰੀਰ ਇੱਕ ਦੂਜੇ ਨਾਲ ਪਿਆਰ ਕਰਦੇ ਨੇ, ਇਹ ਮੇਰੀ ਆਤਮਾ ਹੈ, ਉਹ ਕਹਿੰਦਾ ਇਹ ਮੇਰਾ ਸਰੀਰ ਹੈ, ਕਦੇ ਕੁਛ ਖਾ ਲਿਆ ਕਦੇ ਕੁਛ ਖਾ ਲਿਆ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ ਤੇ ਇੱਕ ਜੀਵਨ ਨਹੀਂ ਰਹਿਣਾ। ਤਾਂ ਮਹਾਰਾਜ ਇਹਨਾਂ ਦਾ ਵਿਛੋੜਾ ਹੋ ਜਾਂਦਾ। ਹਾਂ ਮਹਾਰਾਜ ਕਹਿੰਦੇ ਇਹ ਦੋਨੋਂ ਹੀ ਅਗਿਆਨਤਾ ਚ ਰਹਿੰਦੇ ਨੇ, ਦੇਹੀ ਵੀ ਅਗਿਆਨਤਾ ਵਿੱਚ ਰਹਿੰਦੇ। ਦੇਹੀ ਨੂੰ ਇਹ ਹੁੰਦਾ ਕਿ ਸ਼ਾਇਦ ਮੈਂ ਉਰੇ ਪੱਕਾ ਹੀ ਰਹਿਣਾ, ਦੇਹੀ ਨੂੰ ਤਾਂ ਪਤਾ ਹੀ ਨਹੀਂ ਕਿ ਮੇਰਾ ਤਾਂ ਸੰਸਕਾਰ ਹੀ ਹੋ ਜਾਣਾ, ਮੈਂ ਤਾਂ ਮਿੱਟੀ ਹਾਂ। ਮਹਾਰਾਜ ਫਿਰ ਇਹਦਾ ਭਲਾ ਕਿਵੇਂ ਹੋਵੇ? ਜੇ ਲੋੜ ਹੈ ਵਰ ਕਾਮਣੀ, ਕਹਿੰਦੇ ਜੇ ਇਹ ਜਿਹੜੀ ਦੇਹੀ ਆ ਨਾ, ਇਹ ਕਾਮਣੀ ਬਣ ਕੇ ਨਾ, ਜਗਿਆਸੂ ਬਣ ਕੇ ਅਕਾਲ ਪੁਰਖ ਪਤੀ ਦੀ ਇੱਛਾ ਕਰੇ, ਮੋਹ ਵਿੱਚ ਨਾ ਫਸੇ, ਅਕਾਲ ਪੁਰਖ ਪਤੀ ਨੂੰ ਆਪਣਾ ਪਤੀ ਮੰਨ ਕੇ ਉਹਦਾ ਵਿਚੋਲਾ ਲੱਭਣਾ ਚਾਹੀਦਾ। ਅਕਾਲ ਪੁਰਖ ਨੂੰ ਪ੍ਰਾਪਤ ਕਰਨ ਲਈ ਇਸ ਦੇਹੀ ਨੂੰ ਕੀ ਕਰਮ ਕਰਨਾ ਪਵੇਗਾ? ਮਹਾਰਾਜ ਸਤਿਗੁਰ ਸੇਵਾ ਤੇ ਕਹਿੰਦੇ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਦੀ ਉਹ ਸੇਵਾ ਕਰੇ। ਇਸ ਦੇਹੀ ਦਾ ਧਰਮ ਹੈ ਗੁਰੂ ਗ੍ਰੰਥ ਸਾਹਿਬ ਦੀ, ਗੁਰੂ ਨਾਨਕ ਦੇਵ ਜੀ ਦੀ ਸੰਗਤ ਦੀ ਸੇਵਾ ਕਰਨਾ, ਤੇ ਨਾਲ ਇਹ ਇੱਛਾ ਕਰੇ ਕਿ ਮੈਨੂੰ ਵਰ ਮਿਲੇ ਅਕਾਲ ਪੁਰਖ ਵਾਹਿਗੁਰੂ। ਅਕਾਲ ਮੂਰਤ ਵਰ ਪਾਇਆ ਬਿਨਾਸੀ, ਨਾ ਕਦੇ ਮਰਿਆ ਨਾ ਜਾਇਆ। ਇਹ ਰਹਿ ਜਾਂਦੀ ਆਪਣੇ ਭੈਣਾਂ ਭਰਾਵਾਂ ਵਾਲੇ ਖੇਡ ਵਿੱਚ ਹੀ, ਇਹ ਮੇਰੀ ਆਤਮਾ ਹੈ ਤੇ ਮੈਂ ਦੇਹੀ ਹਾਂ, ਦੋਨੋਂ ਜਾਣੇ ਆਪਣੇ ਜ਼ਿੰਦਗੀ ਭਰ ਮੌਜਾਂ ਕਰਦੇ ਖੇਡਦੇ, ਅਖੀਰ ਮੌਤ ਆ ਜਾਂਦੀ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਚਾਹੀਦਾ ਸੀ ਤਾਂ ਆਤਮਾ ਤੇ ਪਰਮਾਤਮਾ ਦਾ ਮਿਲਾਪ ਹੋਣਾ, ਇਸ ਦੇਹੀ ਨੂੰ ਚਾਹੀਦਾ ਸੀ ਸਫਲੀ ਹੋਣਾ ਸੇਵਾ ਕਰਕੇ, ਪਰ ਇਸ ਗੱਲ ਨੂੰ ਕੋਈ ਬਿਰਲਾ ਸਮਝਦਾ ਹੈ। ਬਿਰਲੋ ਗਿਆਨੀ ਬੂਝਣਾ, ਬਿਰਲਾ ਬਿਰਲਾ ਗਿਆਨੀ ਇਸ ਗੱਲ ਨੂੰ ਸਮਝਦਾ ਕਿ ਸਤਿਗੁਰ ਸਾਚ ਮਿਲੇ, ਕਿ ਸਤਿਗੁਰੂ ਸੱਚੇ ਪਾਤਸ਼ਾਹ ਕਰਕੇ ਹੀ ਸੱਚ ਦੇ ਵਿੱਚ ਮਿਲਿਆ ਜਾ ਸਕਦਾ, ਸੱਚੇ ਪਰਮਾਤਮਾ ਵਿੱਚ ਮਿਲਿਆ ਜਾ ਸਕਦਾ ਹੈ। ਇਹ ਨਿਆਣਿਆਂ ਵਾਂਗੂ ਆਪਣਾ ਟਾਈਮ ਬਹੁਤ ਖਰਾਬ ਕਰਦੇ ਨੇ ਇਹ ਜਿਹੜੇ ਸੰਸਾਰ ਦੇ ਜੀਵ ਨੇ, ਖਾਣੇ ਪੀਣੇ ਕੱਪੜਿਆਂ ਵਿੱਚ, ਹੋਰਨਾਂ ਕੰਮਾਂ ਵਿੱਚ, ਇਧਰਲੇ ਉਧਰਲੇ ਧੰਦਿਆਂ ਵਿੱਚ, ਮਨ ਜੰਜਾਲੀ ਵਿਹੜਿਆ ਭੀ ਜੰਜਾਲਾ ਮਾਹੇ ਧੰਦਾ ਧਾਵਤ ਰਹਿ ਗਏ। ਇਹ ਧੰਦਿਆਂ ਵਿੱਚ ਹੀ ਤੁਰੇ ਫਿਰਦੇ ਰਹਿੰਦੇ ਵਿਚਾਰੇ, ਧਨ ਗਾਇਆ ਬਹਿ ਝੂਰੀਆ, ਧਨ ਮੈਂ ਚੀਤ ਗਵਾਰ, ਧਨ ਵਿਰਲੀ ਸੱਚ ਸੰਚਿਆ ਨਿਰਮਲ ਨਾਮ ਪਿਆਰ। ਸਤਿਗੁਰੂ ਕਹਿੰਦੇ ਨੇ ਫਿਰ ਨਾ ਕਰਤ ਨਾ ਛੁੱਟੀਆ ਬਿਣ ਗੁਣ ਜੰਮਪੁਰ ਜਾਹੇ। ਇਸ ਕਰਕੇ ਇਹ ਜਿਹੜਾ ਜੀਵ ਹੈ ਨਾ, ਧੰਦਿਆਂ ਵਿੱਚ ਹੀ ਫਸਿਆ ਹੋਇਆ ਹੈ, ਤਾਂ ਹੁਣ ਮਹਾਰਾਜ ਇਹਦਾ ਫਿਰ ਭਲਾ ਕਿਵੇਂ ਹੋਵੇਗਾ? ਠਾਕੁਰ ਹਾਥ ਵਡਾਈਆਂ ਜੈ ਭਾਵੈ ਤੈ ਦੇ। ਠਾਕੁਰ ਮਾਲਕ ਪਰਮੇਸ਼ਰ ਉਹਦੇ ਹੱਥ ਵਿੱਚ ਹੈ ਵਡਿਆਈਆਂ ਸਾਰੀਆਂ। ਜਿਹੜੀ ਜੀਵ ਰੂਪ ਇਸਤਰੀ ਉਹਨੂੰ ਭਾ ਜਾਂਦੀ ਹੈ, ਉਹਨੂੰ ਉਹ ਵਡਿਆਈ ਦੇ ਦਿੰਦਾ, ਤੇ ਕੁਛ ਤਾਂ ਆਪ ਵੀ ਯਤਨ ਕਰਨਾ ਪੈਂਦਾ ਨਾ। ਘਰ ਬੈਠਿਆਂ ਤਾਂ ਕਿਸੇ ਦਾ ਵਿਆਹ ਹੋ ਹੀ ਨਹੀਂ ਜਾਂਦਾ ਇੱਥੇ, ਕਿਉਂਕਿ ਵਿਆਹ ਦਾ ਪ੍ਰਸੰਗ ਜੋ ਦਿੱਤਾ ਗੁਰਾਂ ਨੇ, ਰਿਸ਼ਤਾ ਭਾਲਦੇ ਹੈ, ਜਾਂਦੇ ਹੈ, ਆਉਂਦੇ ਹੈ, ਕੋਈ ਵਿਚੋਲਾ ਲੱਭਦੇ ਹਾਂ ਵਿਚਕਾਰ, ਕਈ ਸਾਲਾਂ ਬਾਅਦ ਜਾ ਕੇ ਕਹਿੰਦੇ ਦੋ ਚਾਰ ਸਾਲ ਲੱਭਦਿਆਂ ਲੱਭਦਿਆਂ ਕਿਤੇ ਜਾ ਕੇ ਰਿਸ਼ਤਾ ਹੋਇਆ,